ਫੱਫਾ ਬਿਨ ਫੂਲੈ ਫਲ ਹੋਈ ਤਾਂ ਫਲ ਫੰਕ ਲਖੈ ਜੋ ਕੋਈ।
ਫੱਫਾ ਬਿਨ ਫੂਲੈ ਫਲ ਹੋਈ, ਕਹਿੰਦੇ ਜਿਹੜਾ ਨਾਮ ਦਾ ਫਲ ਲੱਗਦਾ ਇਹਨੂੰ ਪਹਿਲਾਂ ਫੁੱਲ ਨਹੀਂ ਆਉਂਦਾ। ਫੁੱਲ ਤਾਂ ਸ਼ਰਧਾ ਦੇ ਹੁੰਦੇ ਨੇ, ਸ਼ਰਧਾ ਟੁੱਟ ਜਾਂਦੀ ਹੈ ਫੁੱਲ ਝੜ ਜਾਂਦਾ ਤਾਂ ਫਲ ਆਉਂਦਾ। ਫੁੱਲ ਨਹੀਂ ਹੈ ਤਾਂ ਫਲ ਹੈ, ਬਿਨ ਫੁੱਲੇ ਫਲ ਹੋਈ। ਉਹ ਪੇੜ ਜਿਨ੍ਹਾਂ ਨੂੰ ਫੁੱਲ ਲੱਗਦੇ ਨੇ ਨਾ, ਉਹ ਫੁੱਲ ਝੜ ਜਾਂਦਾ ਉੱਥੇ ਫਲ ਲੱਗ ਜਾਂਦਾ, ਦੂਆ ਫੁੱਲ ਹੁੰਦਾ ਉਹ ਬੇਲ ਨੂੰ। ਕਹਿੰਦੇ ਐਸੀ ਬੇਲ ਹੈ ਇਹਨੂੰ ਫੁੱਲੇ ਨਹੀਂ ਰਹਿੰਦਾ ਤਾਂ ਫਲ ਲੱਗਦਾ, ਐਸਾ ਬੂਟਾ ਫੁੱਲ ਝੜ ਜਾਂਦੇ ਨੇ ਸਾਰੇ ਤਾਂ ਫਲ ਆਉਂਦਾ, ਪਹਿਲਾਂ ਇਹਨੂੰ ਫੁੱਲ ਹੁੰਦਾ ਹੀ ਨਹੀਂ। ਫੁੱਲ ਤਾਂ ਛੱਡਦਾ ਹੈ, ਛੱਡਦਾ ਛੱਡਦੀ ਨਹੀਂ ਹੈ, ਛੱਡਦਾ ਅੰਨੀ ਹੁੰਦੀ ਹੈ। ਬਿਨ ਫੁੱਲੇ ਫਲ ਹੋਈ ਤਾਂ ਫਲ ਫੰਕ ਲਖਾਏ, ਜੇ ਕੋਈ ਆਇਆ ਲਖਾਇਆ ਲਫ਼ਜ਼ ਚਖਾਇਆ ਨਹੀਂ ਆਇਆ ਲਫ਼ਜ਼, ਜੇ ਤਾਂ ਹੁੰਦਾ ਚਖਾਇਆ ਫਿਰ ਤਾਂ ਸੰਸਾਰੀ ਫਲ ਹੁੰਦਾ। ਲਖਾਇਆ ਜੇ ਉਸ ਫੁੱਲ ਦਾ ਫਲ ਦਾ ਦਰਸ਼ਨ ਹੋ ਜਾਵੇ ਕਿਸੇ ਨੂੰ ਥੋੜਾ ਜਿਹਾ ਵੀ ਹਿੱਸੇ ਦਾ ਫੰਕ, ਇੱਕ ਗੁਣ ਦੀ ਵੀ ਸਮਝ ਆ ਜਾਵੇ, ਜੇ ਇਹ ਫਲ ਕੀ ਹੈ, ਗੁਣਾਂ ਦਾ ਸਮੂਹ ਹੈ, ਗੁਣ ਸਮੂਹ, ਸਾਰੇ ਗੁਣਾਂ ਦਾ ਸਮੂਹ ਦਾ ਨਾ ਨਾਮ ਹੈ, ਇੱਕ ਫੰਕ ਦਾ ਵੀ ਪਤਾ ਲੱਗ ਜਾਵੇ, ਇੱਕ ਦੀ ਵੀ ਸਮਝ ਆ ਜਾਵੇ ਜਿਵੇਂ ਓਂਕਾਰ ਦੀ ਸਮਝ ਆ ਜਾਵੇ। ਇੱਕ ਦੀਆਂ ਫੰਕੜਾਂ ਨੇ ਫੰਕਾਂ, ਇੱਕ ਕੀ ਹੈ, ਇੱਕ ਦੀਆਂ ਫੰਕਾਂ ਨੇ ਓਂਕਾਰ, ਇੱਕ ਫਾਂਕ ਹੈ ਸਤਨਾਮ, ਦੂਈ ਫਾਂਕ ਹੈ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਵੈ ਪੰਗ, ਅੱਠ ਫਾਂਕਾਂ ਨੇ ਇਹਦੀਆਂ, ਅੱਠ ਪਾਰਟ ਨੇ। ਇੱਕ ਪਾਰਟ ਵੀ ਤੁਹਾਨੂੰ ਜੇ ਪੂਰਾ ਗਿਆਨ ਸਮਝ ਆ ਜਾਵੇ ਤਾਂ ਸੱਤਾਂ ਦਾ ਗਿਆਨ ਇਕਦੇ ਵਿੱਚੇ ਹੀ ਸਮਾਇਆ ਹੋਇਆ। ਤਾਂ ਫਲ ਫੰਕ ਲਖੈ ਜੇ ਕੋ, ਲਖਣਾ ਦਿੱਲੀ ਆਖਣਾ ਸਮਝਣਾ, ਬੁੱਧੀ ਨਾਲ ਸਮਝ ਆ ਜਾਏ, ਬੁੱਧੀ ਦੀ ਬੁੱਧੀ ਚ ਇੱਕ ਦਾ ਵੀ ਗਿਆਨ ਪੈ ਜਾਵੇ, ਜੇ ਅੱਠਾਂ ਦਾ ਹੀ ਗਿਆਨ ਹੈ ਗੁਰਬਾਣੀ ਚ ਵਿਆਖਿਆ ਅੱਠਾਂ ਦੀ। ਹਾਂਜੀ,
ਦੂਣ ਨਾ ਪਰੇ ਹੀ ਫੰਕ ਵਿਚਾਰੈ ਤਾਂ ਫਲ ਫੰਕ ਸਭੈ ਤਨ ਫਾਰੈ।
ਦੂਣ ਨਾ ਪੜੀ ਫੇਰ ਮਨ ਅਰਚਿਤ ਦੋ ਨਹੀਂ ਹੁੰਦੇ, ਫੇਰ ਦਾਲ ਨਹੀਂ ਹੁੰਦੀ ਕਦੇ ਵੀ, ਮੁੜ ਇੱਕ ਹੋ ਕੇ ਵਿਚਾਰਿਆ ਜਾਂਦਾ। ਜਿੱਦਾਂ ਤੁਹਾਨੂੰ ਸਤਨਾਮ ਦਾ ਹੀ ਸਮਝ ਆ ਗਈ ਵਿਚਾਰ ਕੇ, ਦੁਬਾਰਾ ਮਨ ਚਿੱਤ ਭੰਗ ਹੁੰਦਾ ਹੀ ਨਹੀਂ, ਮਨ ਭੰਗ ਹੁੰਦਾ ਹੀ ਨਹੀਂ। ਦੂਨ ਨਾ ਪੜੀ ਫੰਕ ਵਿਚਾਰੈ, ਜੇ ਸਤਨਾਮ ਵਿਚਾਰ ਲਿਆ ਜਾਂ ਕਰਤਾ ਪੁਰਖ ਵਿਚਾਰ ਲਿਆ, ਨਿਰਭਉ ਵਿਚਾਰ ਲਿਆ, ਇੱਕ ਚੀਜ਼ ਵਿਚਾਰ ਲਓ ਤੁਸੀਂ ਡੀਪਲੀ, ਦੁਬਾਰਾ ਚਿੱਤਰ ਮਨ ਇਕੱਠੇ ਹੀ ਰਹਿਣਗੇ, ਦੋ ਹੁੰਦੇ ਹੀ ਨਹੀਂ। ਜੇ ਦੋ ਨਹੀਂ ਹੁੰਦੇ ਤਾਂ ਦੂਆ ਜਨਮ ਨਹੀਂ ਮਿਲਦਾ। ਤਾਂ ਫਲ ਫੰਕ ਸਭਾ ਤਨ ਫਰ, ਉਸ ਫੰਕ ਨੇ ਸਾਰੇ ਅਗਲੇ ਜਿਹੜੇ ਸਰੀਰ ਧਾਰਨ ਕਰਤੇ ਸਾਰੇ ਹੀ ਪਾੜ ਦਿੱਤੇ, ਸਾਰੇ ਕੱਪੜੇ ਪਾੜਤੇ, ਸਾਰੇ ਮਨ ਕੱਪੜੇ ਜਿੰਨੇ ਹੋਰ ਪਹਿਨਣੇ ਸੀ ਸਰੀਰ ਧਾਰਨ ਕਰਨੇ ਸੀ ਸਾਰੇ ਫਾੜ ਕੇ ਸਿਰ ਦਿੱਤੇ ਤੁਰੇ, ਅਗਲਾ ਜਨਮ ਖਤਮ, ਇਹ ਕਹਿ ਰਹੇ ਨੇ ਸਰੀਰ। ਦੇਖੋ ਕਿੰਨੀ ਗੱਲ, ਕਿੰਨਾ ਕੁਛ ਭਰਿਆ ਪਿਆ, ਵਿਚਾਰੇ ਤੇ ਪਤਾ ਲੱਗਦਾ ਨਾ।
ਖੰਡ ਪਾਠ ਚ ਕੁਛ ਸਕਿੰਡਾਂ ਚ ਪੜ ਕੇ ਗਾਹ ਚਲੇ ਜਾਂਦਾ ਪੜਨ ਵਾਲਾ ਜੀ।
ਬਿਲਕੁਲ
ਹਾਂਜੀ, ਇਹ ਸੀਗਾ ਜੀ ਭਗਤ ਕਬੀਰ ਜੀ ਦਾ ਉਪਦੇਸ਼, ਤਾਂ ਫਲ ਫੰਕ ਸਭੈ
ਤਾਂ ਨਹੀਂ ਹੈ। ਅੱਛਾ, ਬਿੰਦੀਆਂ ਫਲ ਫੰਕ ਦੇ ਵਿਚਾਰ ਨੇ ਸਭੈ ਤਨ ਫਾੜੇ।
ਫਾੜੇ ਦਾ ਕੀ ਭਾਵ ਹੈ ਜੀ?
ਫਾੜ ਦਿੱਤੇ ਕੱਪੜੇ ਸੀ ਨੂੰ ਸਰੀਰ, ਅਗਲੇ ਕੱਪੜੇ ਤੇ ਨੂੰ ਜਿਹੜੇ ਸਮਾ ਕੇ ਰੱਖੇ ਤੇ ਅਗਲਾ ਜਨਮ ਆ ਦੇਣਾ ਉਹ ਦੇਣਾ, ਉਹ ਪਾੜ ਦਿੱਤੇ ਸਾਰੇ, ਨਹੀਂ ਜਨਮ ਹੋਣ ਲੱਗੇ।
ਤਾਂ ਜਦੋਂ ਕਹਿੰਦੇ ਆ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ, ਉੱਥੇ ਫੁੱਲ ਦੀ ਗੱਲ ਤਾਂ ਹੁੰਦੀ ਹੈ ਵੈਸੇ, ਹੈ
ਉਹ ਤਾਂ ਗਿਆਨ ਹੀ ਹੈ ਫਿਰ, ਉੱਥੇ ਵੀ ਕਿਹਾ ਹੋਇਆ ਫਲ ਕਾਰਨ ਫੁੱਲ ਹੀ ਬਣ ਰਿਹਾ ਹੈ। ਪਹਿਲਾਂ ਅਸੀਂ ਕਰਮ ਕਾਂਡੇ ਕਰਦੇ ਆਉਂਦੇ ਹਾਂ ਹੋਰ ਮਤਾਂ ਦੇ ਵਿੱਚ, ਕਬੀਰ ਵੀ ਕਰਦਾ ਆਇਆ, ਫੁੱਲ ਲੱਗਿਆ ਸੀ, ਸ਼ਰਧਾ ਹੋਈ ਸੀ, ਮਨ ਦੇ ਵਿੱਚ ਇੱਛਾ ਹੋਈ ਸੀ, ਫਲ ਲੱਗਾ ਤਬ ਫੁੱਲ ਬੁਲਾਏ, ਫਲ ਤਾਂ ਮਿਲੂਗਾ ਜੇ ਫੁੱਲ ਝੜ ਜੂਗਾ ਪਹਿਲਾਂ, ਫੁੱਲ ਝੜੇ ਤੋਂ ਹੀ ਫਲ ਬਣਦਾ ਲੱਗਦਾ, ਜੇ ਫੁੱਲ ਝੜ ਜਾਂਦਾ ਫਲ ਨਹੀਂ ਵੀ ਬਣਦਾ ਕੋਈ ਜ਼ਰੂਰੀ ਨਹੀਂ ਹੈ, ਪਰ ਜਿੱਥੇ ਫਲ ਬਣਨਾ ਹੈ ਉੱਥੇ ਫੁੱਲ ਝੜਨਾ ਪੈਣਾ ਹੀ ਹੈ, ਸ਼ਰਧਾ ਛੱਡਣੀ ਪੈਣੀ ਹੈ ਤਾਂ ਨਾ ਮਿਲਣਾ, ਜਾਂ ਸਮਝ ਆ ਜਾਣੀ ਹੈ ਸ਼ਰਧਾ ਵਾਨ ਨਹੀਂ ਰਹਿਣਾ। ਸ਼ਰਧਾ ਵਾਨ ਜਾਂਦੇ ਨੇ ਮੰਦਰਾਂ ਚ, ਸ਼ਰਧਾ ਵਾਨ ਜਾਂਦੇ ਨੇ ਗੁਰਦੁਆਰਿਆਂ ਚ, ਇਸ ਕਿਸਮ ਦੇ ਗੁਰਦੁਆਰਿਆਂ ਜਿਹੜੇ ਹੁੰਦੇ। ਗਿਆਨਵਾਨ ਨਹੀਂ ਜਾਂਦੇ ਹੁੰਦੇ ਸੀ। ਤਾਂ ਗਿਆਨਵਾਨ ਉਹਨਾਂ ਨੇ ਕੀ ਕਰਨ ਜਾਣਾ ਉੱਥੇ? ਉੱਥੇ ਤਾਂ ਉਲਟਾ ਉਪਦੇਸ਼ ਹੋ ਰਿਹਾ, ਉੱਥੇ ਕੀ ਕਰਨ ਜਾਣਾ? ਜੇ ਜਾਂਦੇ ਨੇ ਤਾਂ ਕੁਛ ਦੱਸਦੇ ਨੇ ਉਹ, ਉਹਨਾਂ ਦਾ ਪਹਿਲੇ ਗੱਲ ਦਾ ਵਿਰੋਧ ਕਰਕੇ ਆਉਂਦੇ ਨੇ, ਜੋ ਕੁਛ ਕਰ ਰਹੇ ਨੇ ਉਹਦਾ ਵਿਰੋਧ ਕਰ ਦਿੰਦੇ ਨੇ। ਜੇ ਗੁਰੂ ਗਏ ਕਿਸੇ ਤੀਰਥ ਤੇ ਤਾਂ ਉਹਨਾਂ ਦਾ ਵਿਰੋਧ ਕਰਨ ਗਏ ਨੇ ਉੱਥੇ, ਉਹ ਸ਼ਰਧਾ ਕਰਕੇ ਨਹੀਂ ਸੀ ਗਏ ਉੱਥੇ। ਜੇ ਕਿਸੇ ਮੰਦਰ ਚ ਗਏ ਨੇ ਤਾਂ ਉਹਦਾ ਵਿਰੋਧ ਇਹ ਕਰਕੇ ਆਏ ਨੇ, ਉਹਨੂੰ ਕੋਈ ਦੱਸ ਕੇ ਆਏ ਨੇ ਨਵੀਂ ਗੱਲ। ਉੱਥੇ ਮੱਥਾ ਟੇਕਣ ਹੀ ਨਹੀਂ ਗਏ, ਉੱਥੇ ਮੰਦਰ ਚ ਚੜਾਵਾ ਚੜਾਉਣ ਨਹੀਂ ਸੀ ਗਏ।
ਠੀਕ ਹੈ ਜੀ, ਕਹਿਣ ਦਾ ਭਾਵ ਇਹ ਹੈ ਕਿ ਇਹ ਪਰਮਾਰਥ ਦੀ ਗੱਲ ਹੈ, ਕਿਤੇ ਲੋਕ ਬਾਹਰ ਫੁੱਲਾਂ ਚ ਨਾ ਫਸ ਜਾਣ।
ਹਾਂ,
ਉਹਦੇ ਤੋਂ ਵੀ ਤਾੜਨਾ ਕੀਤੀ ਹੈ।
ਫੁੱਲ ਹੁੰਦੇ ਨੇ ਤਾਂ ਗਿਆਨ ਨਹੀਂ ਹੁੰਦਾ।
ਹਾਂਜੀ, ਧਰਮ ਦਾ ਨਾਮ ਫੁੱਲ ਹੈ ਤੇ ਅਸਲੀ ਫੁੱਲ ਤੋਂ ਗਾਂ ਫਲ ਹੈ ਗਿਆਨ। ਤਾਂ
ਜਿੱਥੇ ਫੁੱਲ ਹੈ ਉੱਥੇ ਗਿਆਨ ਨਹੀਂ ਹੈ, ਫੁੱਲ ਚੜੇ ਤੋਂ ਗਿਆਨ ਹੈ। ਫਲ ਲੱਗਦਾ ਤਬ ਫੁੱਲ ਬੁਲਾਏ, ਜਾਂ ਫਲ ਤਾਂ ਲੱਗਦਾ ਜੇ ਫੁੱਲ ਝੜ ਜਾਂਦਾ। ਜੇ ਸ਼ਰਧਾ ਖਤਮ ਕਰਨਗੇ ਗੁਰਦੁਆਰਾ ਵਾਲੇ ਆਪਦੇ ਚ, ਤਾਂ ਗਿਆਨ ਆਊਗਾ। ਜਦੋਂ ਗਿਆਨ ਆ ਗਿਆ, ਗੁਰਮਤ ਦਾ ਸ਼ਰਧਾ ਤੋੜ ਦੂਗਾ, ਤਹਿਸ ਨਹਿਸ ਕਰ ਦੂਗਾ ਸ਼ਰਧਾ ਨੂੰ। ਸ਼ਰਧਾ ਕਰਕੇ ਤਾਂ ਮਰਿਆਦਾ ਹੈ, ਮਰਿਆਦਾ ਸ਼ਰਧਾ ਪੈਦਾ ਕਰਦੀ ਹੈ, ਗਿਆਨ ਭਰੋਸਾ ਪੈਦਾ ਕਰਦਾ ਹੈ। ਜਿਹੜਾ ਗਿਆਨ ਹੈ ਉਹਦੇ ਨਾਲ ਭਰੋਸਾ ਹੁੰਦਾ ਹੈ, ਸ਼ਰਧਾ ਜਿਹੜੀ ਹੈਗੀ ਹੈ ਉਹਦੇ ਉਹ ਤਾਂ ਮਾਇਆ ਹੈ।
ਭਗਤ ਰਵਿਦਾਸ ਜੀ ਦਾ ਇਹ ਸ਼ਬਦ ਭੈਰੋ ਰਾਗ ਵਿੱਚ, ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਬ ਫੂਲ ਬਿਲਾਏ, ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਾਂ ਕਰਮ ਹੈ ਨਾਸ।
ਦੇਖੋ ਨਾ, ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਵਾਸਤੇ ਤਾਂ ਕਰਮ ਅਭਿਆਸ ਕੀਤੇ ਸੀ, ਪਰ ਗਿਆਨ ਪਿਆ ਕਰਮ ਦੇ ਨਾਸ, ਫਿਰ ਕਰਮ ਦਾ ਨਾਸ ਹੈ। ਜਿਹੜਾ ਤੜਕੇ ਤੇ ਉੱਠ ਕੇ ਜੋ ਕੁਛ ਕਰ ਰਹੇ ਨੇ, ਇਹ ਸਭ ਨਾਸ, ਕੋਈ ਮਤਲਬ ਨਹੀਂ ਹੈਗਾ। 2 ਵਜੇ ਉੱਠ ਕੇ ਕਰਮ, ਤੁਸੀਂ ਸੰਗਤ ਨੂੰ ਸੱਦੋ, ਇੱਕ ਘੰਟਾ ਸੱਦੋ, ਇੱਕ ਘੰਟਾ ਲੈਕਚਰ ਕਰਦੇ ਨੇ, ਘੰਟਾ 2 ਘੰਟੇ ਛੁੱਟੀ ਜਾਓ ਭਾਈ ਕੱਲ ਨੂੰ।
ਠੀਕ ਹੈ ਜੀ, ਹੁਣ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਜੀ, ਫੱਫੇ ਅੱਖਰ ਤੋਂ।
ਹਾਂਜੀ,
ਫੱਫੇ ਫਾਹੀ ਸਭ ਜਗ ਫਾਸਾ, ਜਮ ਕੇ ਸੰਗਲ ਬੰਦ ਲਿਆ।
ਫੱਫੇ ਫਾਹੀ ਸਭ ਜਗ ਫਾਸਾ, ਉਹ ਫਾਹੀ ਹੈ ਪਰਮ ਦੀ, ਪਰਮ ਜਾਲ ਹੈ, ਮੋਹ ਦਾ ਜਾਲ ਹੈ, ਇਹ ਚ ਸਾਰਾ ਹੀ ਜਗ ਬੰਨਿਆ ਹੋਇਆ, ਫਸਿਆ ਹੋਇਆ। ਫੱਫੇ ਫਾਹੀ ਸਭ ਜਗ ਫਾਸਾ, ਜਮ ਦੇ ਸੰਗਲਾਂ ਚ ਬੰਨਿਆ ਹੋਇਆ, ਜਮ ਦੇ ਪਾਸ ਹੈ। ਹਾਂਜੀ,
ਗੁਰ ਪ੍ਰਸਾਦੀ ਸੇ ਨਾਲ ਉਭਰੇ, ਜੇ ਹਰ ਸ਼ਰਨਾਗਤ ਭੱਜ ਪਿਆ।
ਪਰ ਗੁਰ ਪ੍ਰਸਾਦੀ ਗਿਆਨ ਜਿਨ੍ਹਾਂ ਨੂੰ ਹੋ ਗਿਆ, ਜਿਨ੍ਹਾਂ ਨੂੰ ਸਮਝ ਆ ਗਈ, ਉਹ ਗਿਆਨ ਦੀ ਕਿਰਪਾ ਨਾਲ ਉਭਰੇ ਨੇ, ਬਚ ਗਏ ਨੇ, ਉੱਪਰ ਉੱਠ ਕੇ ਬਾਹਰ ਨਿਕਲ ਗਏ ਜਾਲ ਤੋਂ, ਔਰ ਗੁਰ ਦੀ ਛਾੜੀ ਭੱਜ ਕੇ ਗੁਰੂ ਦੀ ਛਾੜੀ ਚਲੇ ਗਏ, ਅੰਤਰਾਤਮਾ ਦੀ ਛਾੜੀ, ਅੰਦਰ ਜੁੜ ਗਏ, ਤ੍ਰਿਪੁਟੀ ਛੱਡਤੀ, ਆਪਣੀ ਮਰਜ਼ੀ ਛੱਡਤੀ, ਗੁਰ ਕੇ ਭਾਣੇ ਜਾ ਗਏ। ਹਾਂਜੀ,
ਠੀਕ ਹੈ ਜੀ, ਪੱਪੇ ਅੱਖਰ ਤੋਂ ਗੁਰੂ ਅਮਰਦਾਸ ਜੀ ਵੱਲੋਂ ਕੋਈ ਉਪਦੇਸ਼ ਨਹੀਂ ਹੈ ਜੀ। ਬਾਵਨ ਅੱਖਰੀ ਮਹੱਲਾ ਪੰਜਵਾਂ ਵਿੱਚ 38 ਨੰਬਰ ਪੌੜੀ ਚ ਹੈ ਜੀ। ਫੱਫਾ ਫਿਰਤ ਫਿਰਤ ਤੂੰ ਆਇਆ, ਦੁਰਲਭ ਦੇਹ ਕਲਯੁਗ ਮਹਿ ਪਾਇਆ।
ਕਹਿੰਦੇ ਫਿਰਦਾ ਫਿਰਦਾ ਤੂੰ ਕਈ ਜੂਨੀਆਂ ਚ ਆ ਗਿਆ ਇੱਥੇ ਤੱਕ, 84 ਲੱਖ ਜੂਨ ਭੁਗਤ ਕੇ, ਆ ਹੁਣ ਤਾਂ ਕਲਯੁਗ ਦੇ ਵਿੱਚ ਆ ਮਾਨੁਖ ਦੇਹ ਪਾ ਲਈ। ਕਲਯੁਗ ਉਹ ਹੁੰਦਾ ਜਦੋਂ ਆਦਮੀ ਕਲਪਨਾ ਕਰਦਾ, ਜਾਨਵਰਾਂ ਚ ਵੀ ਕਲਪਨਾ, ਇੱਛਾ, ਇੱਛਾ ਜਿਹੜੀ ਹੈ, ਇੱਛਾ ਨਾ ਤਾਂ ਗਰਭ ਚ ਕਰਦਾ ਨਾ ਤ੍ਰੇਤੇ ਚ, ਇਹੋ ਜਿਹੀ ਇੱਛਾ ਕਰਦਾ ਜੇ ਜੀ ਹੁਣ ਤ੍ਰੇਤੇ ਚ ਵੀ ਭਾਣੇ ਚ ਹੈ, ਗਰਭ ਚ ਵੀ ਭਾਣੇ ਚ ਹੈ। ਆ ਜਿਹੜਾ ਹੈ ਹਮੇਸ਼ਾ ਹੀ ਕਲਪਨਾ ਜਿੱਥੇ ਹੈ ਕਲਯੁਗ ਹੈ, ਜਿੱਥੇ ਕਲਪਨਾ ਨਹੀਂ ਉੱਥੇ ਕਲਯੁਗ ਨਹੀਂ ਹੈ, ਜਿੱਥੇ ਆਪਣੀ ਸੋਚ ਨਹੀਂ ਹੈ ਉੱਥੇ ਕਲਯੁਗ ਨਹੀਂ ਹੈ, ਜਿਹੜਾ ਗੁਰ ਕੇ ਭਾਣੇ ਚ ਹੈ ਕਲਯੁਗ ਚ ਨਹੀਂ ਹੈ। ਉਹ ਜਿਹੇ ਯੁੱਗ ਨਹੀਂ ਹੈ ਜਿਹੇ ਜੇ ਇਹਨਾਂ ਨੇ ਦੱਸੇ ਨੇ ਪੰਡਤਾਂ ਨੇ, ਪੰਡਤਾਂ ਦੇ ਯੁੱਗੇ ਅਸੀਂ ਪ੍ਰਚਾਰ ਕੀਤੇ ਨੇ ਵਿਦਵਾਨਾਂ ਨੇ ਸਾਡਿਆਂ ਨੇ, ਪੰਡਿਤ ਨੇ ਜੋ ਯੁੱਗ ਸਾਨੂੰ ਦੇਤੇ ਸੀ, ਸਮਝਾਤੇ ਸੀ ਯੁੱਗ, ਪੰਡਿਤ ਦੇ ਸਮਝਾਏ ਹੋਏ ਯੁੱਗ ਸੀ ਜਿਹੜੇ, ਉਹੀ ਅਸੀਂ ਆਪਣੇ ਟੀਕਿਆਂ ਚ ਉਹਨਾਂ ਦਾ ਪ੍ਰਚਾਰ ਗੁਰਦੁਆਰਿਆਂ ਤੋਂ ਕਰਦੇ ਨੇ। ਉਹ ਯੁੱਗ ਨਹੀਂ ਹੈ, ਨਾ ਦਸਮ ਗ੍ਰੰਥ ਬਣਦਾ ਨਾ ਆਦਿ ਬਣਦਾ ਉਹਨਾਂ ਨੂੰ, ਪਰ ਪ੍ਰਚਾਰ ਉਹਨਾਂ ਦਾ ਹੀ ਕਰਦੇ ਨੇ, ਉਹ ਕਰਦੇ ਹੀ ਕਰਦੇ ਸੀ ਨਾ ਪ੍ਰਚਾਰ। ਸ੍ਰੀ ਚੰਦ ਉਹਨੂੰ ਯੁੱਗਾਂ ਦਾ ਪ੍ਰਚਾਰ ਕਰਦਾ ਰਿਹਾ, ਫਿਰ ਖਡੂਰ ਸਾਹਿਬ ਤੇ ਵੀ ਉਹਨੇ ਯੁੱਗਾਂ ਦਾ ਪ੍ਰਚਾਰ ਹੋਇਆ, ਤਾਂ ਅਮਰਦਾਸ ਜੀ ਨੂੰ ਉੱਥੋਂ ਕੱਢਿਆ, ਅਮਰਦਾਸ ਜੀ ਤੋਂ ਬਾਅਦ ਰਾਮਦਾਸ ਨੂੰ ਉੱਥੋਂ ਕੱਢਿਆ, ਇਹਨੇ ਯੁੱਗਾਂ ਦਾ ਫਿਰ ਪ੍ਰਚਾਰ ਹੋਇਆ ਉੱਥੇ, ਗੁਰਮਤ ਤੋਂ ਉਲਟਾ ਹੀ ਪ੍ਰਚਾਰ ਹੁੰਦਾ ਰਿਹਾ। ਉਹੀ ਮਨਮੁਖਣੀ ਭਾਸ਼ਾ ਦੇ ਵਿੱਚ ਬਾਣੀ ਅਰਥਾਈ ਜਾਂਦੀ ਰਹੀ, ਗੁਪਤੇ ਬੁੱਝੇ ਯੁੱਗ ਚਤੁਆਰੇ, ਜਿਹੜਾ ਗੁਪਤਾ ਨਾ ਅੰਦਰ ਚਿੱਤ, ਆਪਣੇ ਅੰਦਰ ਚਿੱਤ ਅੰਦਰਲਾ ਸਤਿਗੁਰ ਚਿੱਤ ਗੁਪਤ ਹੈ ਜਿਹੜਾ, ਉਹਨੇ ਗੁਪਤੇ ਬੁੱਝੇ ਯੁੱਗ ਚਤੁਆਰੇ, ਘੱਟ ਘੱਟ ਵਰਤੇ ਉਧਰ ਮਜਾਰੇ, ਇਹ ਤਾਂ ਅੰਦਰ ਵਰਤਦੇ ਨੇ ਯੁੱਗ, ਤਾਂ ਬਾਹਰ ਕਿੱਦੇ ਹੁੰਦੇ ਨੇ ਯੁੱਗ? ਬਾਹਰ ਤਾਂ ਉਹੀ ਹਵਾ, ਉਹੀ ਸੂਰਜ, ਉਹੀ ਹਾਂਜੀ
ਗੁਪਤੇ ਬੂਝੋ ਯੁੱਗ ਚਤੁਆਰੇ, ਘੱਟ ਘੱਟ ਵਰਤੇ ਉਧਰ ਮਜਾਰੇ।
ਗੁਪਤੇ ਵਾਲੇ ਯੁੱਗ ਚਤੁਆਰੇ ਬੁੱਝ ਲੋ, ਜਿਹੜੇ ਘੱਟ ਘੱਟ ਵਰਤਦੇ ਨੇ, ਸਾਰਿਆਂ ਦੇ ਅੰਦਰ ਵਰਤਦੇ ਨੇ, ਅੰਦਰ ਵਾਲੀ ਚੀਜ਼ ਤਾਂ ਬੁੱਝਣੀ ਹੀ ਪਊਗੀ। ਹਾਂ, ਪੰਜਵੇਂ ਪਾਤਸ਼ਾਹ ਨੇ ਸਪਸ਼ਟ ਕੀਤਾ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਜੇ ਬਾਹਰ ਕਲਯੁਗ ਹੁੰਦਾ, ਬਾਹਰ ਤਾਂ ਹਮੇਸ਼ਾ ਹੀ ਰਹਿੰਦਾ ਕਲਯੁਗ। ਜਿਹੜਾ ਸ਼ਬਦ ਵਿਚਾਰ ਕਰਦਾ ਉੱਥੇ ਕਲਯੁਗ ਨਹੀਂ ਹੈ, ਜਿਹੜਾ ਕਲਪਨਾ ਕਰਦਾ ਤ੍ਰਿਕੁਟੀ ਚ ਕਲਯੁਗ ਹੈ, ਹਿਰਦੇ ਚ ਕਲਯੁਗ ਹੈ ਨੀ। ਸਿੱਧੀ ਉਹ ਗੱਲ ਹੈ, ਹਿਰਦੇ ਚ ਕਲਯੁਗ ਨਹੀਂ ਹੈ, ਕਲਯੁਗ ਦੇ ਵਿੱਚ ਕਲਕਾਰ ਹੈ। ਜਿਹੜਾ ਕਲਯੁਗ ਚ ਕਾਲ ਉੱਥੇ ਹੈ, ਜਿਹੜਾ ਕਲਯੁਗ ਤੇ ਪਰੇ ਉੱਥੇ ਕਾਲ ਹੀ ਨਹੀਂ ਹੈ। ਜਿੱਥੇ ਕਲਪਨਾ, ਕਲਪਨਾ ਹੀ ਕਾਲ ਹੈ। ਕਬੀਰ ਕਹਿੰਦਾ ਕਾਲ ਕਲਪਨਾ ਕਦੇ ਨਾ ਖਾਏ। ਆਪਣੇ ਪਾਣੀ ਜਿਹੜਾ ਚੱਲਦਾ ਉਹ ਚੋਟ ਉੱਥੇ ਤੇ ਗੰਦੀ ਹੈ, ਜਿਹੜਾ ਗੁਰ ਦੇ ਪਾਣੀ ਚੱਲਦਾ ਉਹਦੇ ਤੇ ਜਮਰਣ ਹੁੰਦਾ ਹੀ ਨਹੀਂ। ਹਾਂਜੀ,
ਅਜੇ ਟੀਕਿਆਂ ਚ ਉਹ ਤਾਂ ਜੜ ਅਵਸਥਾ ਦੇ ਯੁੱਗ ਹੈ ਜੀ, ਉਹ ਤਾਂ ਸਮੇਂ ਦੇ ਨਾਲ ਚੱਲਦੇ
ਹੈ। ਮਾਇਆ ਚਾਰ ਯੁੱਗ ਇੱਥੇ ਹੁੰਦੇ, ਮਾਇਆ ਚ ਹੁੰਦੇ ਹੀ ਤਿੰਨ ਯੁੱਗ ਨੇ। ਹਾਂ, ਪਾਪ ਪੁੰਨ ਦੋਨੋਂ ਪਾਈ, ਦੋਹੂ ਮਿਲ ਕੇ ਸਿਰ ਚੋਂ ਪਾਈ। ਜਿੱਥੇ ਪਾਪ ਹੈ ਉੱਥੇ ਸੰਯੁਗ ਨਹੀਂ ਹੋ ਸਕਦਾ। ਪਾਪ ਪੁੰਨ ਜਿੱਥੇ ਦੋਏ ਨੇ ਉੱਥੇ ਸੰਯੁਗ ਨਹੀਂ ਹੁੰਦਾ। ਜਿੱਥੇ ਸੰਯੁਗ ਹੈ ਉੱਥੇ ਪਾਪ ਪੁੰਨ ਹੁੰਦੇ ਹੀ ਨਹੀਂ, ਦੋਏ ਨਹੀਂ ਹੁੰਦੇ, ਨਾ ਪਾਪ ਨਾ ਪੁੰਨ। ਸੰਯੁਗ ਚ ਪਾਪ ਪੁੰਨ ਨਹੀਂ ਹੈ, ਸੰਯੁਗ ਸੱਚਖੰਡ ਵਿੱਚ ਆ, ਉੱਥੇ ਪਾਪ ਪੁੰਨ ਦੋਏ ਨਹੀਂ ਹੈ। ਹਾਂਜੀ,
ਫਿਰ ਇਹ ਅਵਸਰ ਸ਼ਰੈ ਨਾ ਹੱਥਾ, ਨਾਮ ਜਪੋ ਤੋਂ ਕਟੀਆਂ ਫਸਾ।
ਆ ਜਿਹੜਾ ਮਨੁੱਖਾ ਜਨਮ ਹੈ, ਇਹ ਤਾਂ ਦੇਹੀ ਪਾ ਲਈ ਹੈ, ਫਿਰਦੇ ਫਿਰਦੇ ਨੇ ਇੰਨੀਆਂ ਜੂਨਾਂ ਚੋਂ, ਇਹ ਦੁਬਾਰਾ ਨੀ ਮਿਲਣੀ ਤੈਨੂੰ। ਅਵਸਰ ਚੜੇ ਨਾ ਹੱਥ, ਦੁਬਾਰਾ ਮਨੁੱਖਾ ਜਨਮ ਮਿਲਣਾ ਨਹੀਂ ਹੈ ਬਹੁਤ ਜਲਦੀ। ਇਸ ਕਰਕੇ ਜਮ ਦੀ ਫਾਸੀ ਜੇ ਕੱਟਣੀ ਹੈ, ਇਹ ਜਿਹੜਾ ਭਰਮ ਦਾ ਜਾਲ ਕੱਟਣਾ ਤਾਂ ਕੱਟ ਲੈ, ਵਰਨਾ ਪਛਤਾਉਂਦਾ ਹੀ ਰਹਿ ਜਾਏਗਾ। ਫਿਰ ਪਛਤਾਈ ਜਾਈ, ਫਿਰ ਪਤਾ ਨੀ ਕਦ ਆਊ, ਕਦ ਨਾਨਕ ਆਵੇ ਬਾਰੀ, ਕਦ ਵਾਰੀ ਆਊ, ਫਿਰ ਮਨੁੱਖਾ ਜਨਮ ਕਦ ਮਿਲੂਗਾ ਕੋਈ ਪਤਾ ਨੀ ਹੈ। ਪਿੰਡਾ ਹੀ ਚਾਹੇ ਤੂੰ ਮਹਾਰਾਜਾ, ਇੱਥੇ ਕਿੰਨੀ ਉਹ ਤੇਰੇ ਕੋਲ ਮਾਇਆ, ਪਤਾ ਨੀ ਕਿਹੜੇ ਨਰਕ ਚ ਮਾਰਨਾ ਤੈਨੂੰ ਚੱਕ ਕੇ ਅਗਲੇ ਜਨਮ ਚ, ਸਾਲ ਦੋ ਸਾਲ ਨੂੰ ਕਿਹੜੀ ਜਾਈ, ਫਿਰ ਪੌੜੀ ਕੀੜਾ ਮਕੌੜਾ ਬਣ ਕੇ ਕਹਿੰਦੀ ਹੈ ਗੁਰਬਾਣੀ ਸਾਹਿਬ। ਸੁਣੇ ਕੋਈ ਨਾ ਸੁਣੇ, ਗੁਰਬਾਣੀ ਨੇ ਤਾਂ ਕਹਿਤੀ ਆਪਣੀ ਗੱਲ। ਹਾਂਜੀ,
ਫਿਰ ਫਿਰ ਆਵਣ ਜਾਣ ਨਾ ਹੋਈ, ਇੱਕ ਹੈ ਏਕ ਜਪੋ ਜਪ ਸੋਈ।
ਜੇ ਇੱਕ ਨੂੰ ਜਪ ਲਈਏ, ਇੱਕ ਹੈ ਇੱਕ ਜਪੈ ਜਪ, ਇੱਕ ਹੋ ਕੇ ਇੱਕ ਨੂੰ ਸਮਝ ਲੈ, ਇੱਕ ਹੈ ਏਕ, ਆਪਣੇ ਆਪ ਨੂੰ ਜਾਣਨਾ ਇੱਕ ਜਪਣ, ਇੱਕ ਹੈ ਏਕ ਜਪੈ ਜਪ ਸੋਈ। ਜਿਹਨੇ ਜਪ ਲਿਆ ਇੱਕ ਨੂੰ, ਜਿਹਨੇ ਆਤਮ ਗਿਆਨ ਲੈ ਲਿਆ, ਆਤਮਾ ਦਾ ਗਿਆਨ ਜਿਹਨੂੰ ਹੋ ਗਿਆ, ਸਮਝ ਆ ਗਈ, ਉਹ ਦੁਬਾਰਾ ਨਹੀਂ ਜਨਮ ਲੈਂਦਾ, ਉਹਦਾ ਫਿਰ ਫਿਰ ਆਉਣਾ ਜਾਣਾ ਨਹੀਂ ਹੁੰਦਾ। ਬਸ ਸਿੱਧੀ ਗੱਲ, ਆਤਮ ਗਿਆਨ ਹੈ ਇਹ ਗੁਰਬਾਣੀ ਦੇ ਵਿੱਚ, ਆਤਮ ਬੋਧ ਹੈ ਗੁਰਬਾਣੀ ਦੇ ਵਿੱਚ। ਜਿਹਨੇ ਆਤਮ ਗਿਆਨ ਲੈ ਲਿਆ, ਉਹਦਾ ਦੁਬਾਰਾ ਜਨਮ ਨਹੀਂ ਹੁੰਦਾ, ਫਿਰ ਫਿਰ ਆਵਣ ਜਾਣ ਨਾ ਹੋਈ। ਇੱਕ ਜਪੈ ਜਪ ਸੋਈ, ਜਿਹਨਾਂ ਨੇ ਇੱਕ ਦਾ ਜਾਪ ਜਪ ਲਿਆ, ਇੱਕ ਨੂੰ ਜਾਣ ਲਿਆ, ਇੱਕ ਨੂੰ ਸਮਝ ਲਿਆ, ਔਰ ਇੱਕ ਹੋ ਗਏ, ਉਹ ਦੁਬਾਰਾ ਜਨਮ ਨਹੀਂ ਲੈਂਦੇ। ਹਾਂਜੀ,
ਕਰੋ ਕਿਰਪਾ ਪ੍ਰਭ ਕਰਨਾ ਹਾਰੇ, ਮੇਲ ਲਿਓ ਨਾਨਕ ਬੇਚਾਰੇ।
ਹੇ ਪ੍ਰਭ ਕਰਨ ਹਾਰੇ, ਕਿਰਪਾ ਕਰੋ, ਮੇਲ ਰਿਓ ਨਾਨਕ ਬੇਚਾਰੇ, ਨਾਨਕ ਬੇਚਾਰੇ ਨੂੰ ਆਪਣੇ ਨਾਲ ਬੁਲਾ ਲਓ। ਨਾਨਕ ਬੇਚਾਰਾ ਜਿਹਨੂੰ ਗੁਰੂ ਕਹਿੰਦੇ ਹੋ, ਨਾਨਕ ਕਹਿੰਦਾ ਮੈਂ ਬੇਚਾਰਾ, ਚਾਰਾ ਕੋਈ ਨੀ ਹੈ ਮੇਰਾ, ਤੂੰ ਮੈਨੂੰ ਆਪਣੇ ਨਾਲ ਬੁਲਾ ਲੈ। ਗੁਰੂ ਨੂੰ ਕਹਿ ਰਿਹਾ ਨਾਨਕ, ਗੁਰੂ ਗੁਰੂ ਦਾ ਰੌਲਾ ਪਾਇਆ, ਆਪ ਨਿਗੋਰੇ ਹੋ ਗਏ ਨਾਨਕ ਨੂੰ ਗੁਰੂ ਬਣਾ ਕੇ। ਨਾਨਕ ਵਾਲੇ ਗੁਰੂ ਨੂੰ ਗੁਰੂ ਬਣਾਉਂਦੇ, ਫਿਰ ਗੁਰੂ ਵਾਲੇ ਬਣਦੇ। ਨਾਨਕ ਨੂੰ ਗੁਰੂ ਬਣਾਉਣ ਵਾਲੇ, ਮੰਨਣ ਵਾਲੇ ਨਿਗੋਰੇ ਨੇ ਸਾਰੇ। ਨਿਗੋਰਾ ਕਹਿੰਦੇ ਨੇ ਗਿਆਨ ਤੋਂ ਹੀਨ ਨੂੰ, ਜਿਹਨੂੰ ਗੁਰਬਾਣੀ ਦੀ ਸਮਝ ਨੀ, ਉਹ ਨਿਗੋਰੇ ਨੇ ਸਾਰੇ। ਨਾਨਕ ਖਸਮ ਸਾਰੇ ਤੇ ਕਬਜਾਤ, ਨਾਨਕ ਨਾਵੈ ਬਾਜ ਸਨਾਤ। ਜਿਨ੍ਹਾਂ ਕੋਲ ਨਾਮ ਨਹੀਂ ਉਹ ਸਾਰੇ ਹੀ ਨੀਚ ਨੇ। ਨਿਗੋਰਾ ਔਰ ਨੀਚ ਇੱਕੋ ਹੀ ਗੱਲ ਹੁੰਦੀ ਹੈ, ਜਿਹੜਾ ਨਿਗੋਰਾ ਉਹ ਨੀਚ ਵੀ ਹੈ। ਗੁਰੂ ਵਾਲਾ ਕਦੇ ਨੀਚ ਹੁੰਦੀ ਹੈ? ਗੁਰੂ ਵਾਲੇ ਨੂੰ ਕਦੇ ਨੀਚ ਕਹਿੰਦੀ? ਗੁਰਬਾਣੀ ਨੀਚ ਬਣਦੀ ਹੈ ਜਿਹਦੇ ਕੋਲ ਨਾਮ ਨਹੀਂ ਹੈ। ਕਹਿੰਦਾ ਗੁਰਬਾਣੀ ਝੂਠੀ ਹੈ, ਤੁਸੀਂ ਸੱਚੇ ਹੋ। ਜੇ ਗੁਰਬਾਣੀ ਸੱਚੀ ਹੈ, ਤੁਸੀਂ ਨਿਗੋਰੇ ਹੋ, ਨਾਨਕ ਨੂੰ ਗੁਰੂ ਬਣਨ ਵਾਲੇ। ਨਿਗੋਰੇ ਰਹਿ ਗਏ, ਗਿਆਨ ਤੋਂ ਸੱਖਣੇ ਰਹਿ ਗਏ। ਗਿਆਨ ਤੋਂ ਸੱਖਣਿਆਂ ਦਾ ਕੀ ਹਾਲ ਹੋਊਗਾ? ਜਾਂ ਲੋਕਾਂ ਨੂੰ ਹੁੰਦਾ ਹੋਇਆ ਤੁਹਾਡਾ, ਉਦੋਂ ਵੀ ਭੈੜਾ ਹੋਊਗਾ। ਉਹ ਜਿਨ੍ਹਾਂ ਨੂੰ ਸਮਝ ਨਹੀਂ, ਜਿਨ੍ਹਾਂ ਨੂੰ ਕਿਸੇ ਨੇ ਦੱਸਿਆ ਨਹੀਂ, ਉਹਨਾਂ ਨੂੰ ਤਾਂ ਕੁਝ ਕਹਿਣ ਨੂੰ ਥਾਂ ਵੀ ਸਾਨੂੰ ਪਤਾ ਨਹੀਂ ਲੱਗਿਆ, ਤੁਸੀਂ ਕੀ ਕਹਿ ਕੇ ਛੱਡੋਗੇ? ਤੁਸੀਂ ਨੀ ਕੁਛ ਕਹਿ ਸਕਦੇ।
ਠੀਕ ਹੈ ਜੀ, ਹਾਂਜੀ, 38ਵੀਂ ਪੌੜੀ ਦੀ ਸਮਾਪਤੀ ਹੈ ਜੀ, ਤੇ ਫੱਫੇ ਅੱਖਰ ਤੋਂ ਉਪਦੇਸ਼ ਇਹੀ ਹੈ ਕਿ ਸ਼ਰਧਾ ਛੱਡ ਕੇ ਗਿਆਨ ਤੱਕ ਪਹੁੰਚਣਾ। ਤੇ ਉਹਦੇ ਨਾਲ ਗੁਰੂ ਨਾਨਕ ਸਾਹਿਬ ਕਹਿੰਦੇ ਆ ਫਾਹ ਹੀ ਕੱਟੇ ਜਾਣਗੇ, ਤੇ ਪੰਜਵੇਂ ਪਾਤਸ਼ਾਹ ਕਹਿੰਦੇ ਆ ਜਿਹੜਾ ਆਉਣ ਜਾਣ ਦਾ ਫੱਫਾ ਫਿਰ ਫਿਰ ਤੂੰ ਆਇਆ ਇਹ ਵੀ ਛੁੱਟ ਜੂਗਾ।
ਫਲ ਤੱਕ ਜਾਣਾ, ਫੁੱਲ ਤੱਕ ਨਹੀਂ ਰਹਿਣਾ। ਜਿਹੜਾ ਕਿਸੇ ਪੇੜ ਦਾ ਗੰਦ ਕਹਿੰਦੇ ਨੇ ਇਹ ਹੁਣ ਬੋਟਨੀ ਵਾਲੇ, ਵੀ ਪੇੜ ਦਾ ਗੰਦ ਨਿਕਲ ਜਾਂਦਾ ਬਾਹਰ, ਫਲ ਆਉਂਦਾ, ਫਿਰ ਤਾਂ ਉਹ ਚ ਰਸ ਮਿੱਠਾ ਬਣਦਾ। ਉਹ ਜਿਹੜਾ ਖਰਾਬ ਰਸ ਹੁੰਦਾ ਉਹ ਫੁੱਲ ਦੇ ਵਿੱਚ ਨਿਕਲ ਜਾਂਦਾ।
ਠੀਕ ਹੈ ਜੀ, ਤੇ ਸਿੱਖਾਂ ਨੇ ਇਸੇ ਗੱਲ ਦਾ ਖਿਆਲ ਰੱਖਣਾ ਕਿ ਜਹਾਂ ਗਿਆਨ ਤੇ ਧਰਮ ਹੈ ਤੇ ਫਲ ਕਾਰਨ ਫੂਲੀ ਬਣ ਰਹਾ ਹੈ।
ਆਹੋ, ਹਾਲੇ ਤਾਂ ਗਿਆਨ ਦੇ ਤਾਂ ਡਾਂਗ ਹੈ ਨਾ, ਕੋ ਡਾਂਗ ਲਈ ਫਿਰਦੇ ਨੇ ਅੱਗੇ, ਕਹਿੰਦੇ ਹੁੰਦੇ ਤੇ ਸਿੱਖ ਤਾਂ ਗਿਆਨ ਦੇ ਮਗਰ ਡਾਂਗ ਲਈ ਫਿਰਦੇ ਨੇ, ਸਾਡੇ ਅਕਲ ਕਿਵੇਂ ਨੇੜੇ ਆ ਗਈ, ਸਾਡੇ ਕੋਲ ਡਾਂਗ ਐਡੀ ਲੰਬੀ।
ਠੀਕ ਹੈ ਜੀ, ਇੱਥੇ ਫੱਫੇ ਅੱਖਰ ਦੀ ਸਮਾਪਤੀ।